निर्भयो निर्वैरो अकाल मूरत अजुनीशय भंगुर प्रसाद जप आद सच जुगाद सच है सच नानक होशी भी सच दोए कर जोड़ मांगो एक दाना साहिब तुठ है पावा सास सास नानक आराधे आठ पहर गुण गावा छा मत देहो दयाल प्रभ जित तुम्हें आराधा नानक मंगे दान प्रभ रेन पग सादा छो कहो टल गुर सेविया अहनिश सहज सुपाए दर्शन परसय गुरु कै जन्म मरण दुख जाए सतनाम धन वाहे गुरु साहिब जियो करना पो इं ही गयो लियो जरा तन जीत कहो नानक भज हर मना औद जात है बीत करना पो इं ही गयो लियो जरा तत जीत कहो नानक भज हर मना औद जात है बीत बिरद भयो सूजै नहीं काल पहुंचो आना कहो नानक नर बहबरे क्यों ना भजै भगवान बिरद भयो सूजै नहीं काल पहुंचो आना कहो नानक नर बहबरे क्यों ना भजै भगवान वाहिगुरु जी का खालसा वाहिगुरु जी की फतेह। परम सम्मान योग चबर छत्र दे मालक सतगुरु साहिब श्री गुरु ग्रंथ साहिब महाराज जी दी पावन पवित्र हजूरी अंदर हजूर दी कृपा दे नाल रात्रि दे दीवान विच सतगुरु दे पवित्र बचन आप जिया ने श्रवण कीते ने। सतगुरु गुरु तेग बहादुर महाराज जिन्हां दे पावन पवित्र बचना दी विचार ਹਜ਼ੂਰ ਦੀ ਕਿਰਪਾ ਨਾਲ ਹੀ ਕੱਲ ਆਰੰਭ ਕੀਤੀ। ਪਹਿਲੇ ਦੋ ਸ਼ਲੋਕ ਉਹਨਾਂ ਦੀ ਵਿਚਾਰ ਆਪ ਜੀ ਨੇ ਕੱਲ ਗੁਰੂ ਬਖਸ਼ ਨਾਲ ਸਰਵਣ ਕੀਤੀ। ਉਸ ਤੋਂ ਅੱਗੇ ਸ਼ਲੋਕ ਨੰਬਰ 3 ਔਰ 4 ਇਹ ਆਪ ਜੀ ਨੇ ਹੁਣੇ ਪਾਠ ਸਰਵਣ ਕੀਤਾ। ਆਓ ਹਜ਼ੂਰ ਦੇ ਇਹਨਾਂ ਪਵਿੱਤਰ ਸ਼ਲੋਕਾਂ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਕਰੀਏ। ਕਿਰਪਾਲਤਾ ਕਰੋ, ਗੁਰੂ ਤੇਗ ਬਹਾਦਰ ਮਿਹਰ ਕਰਨ, ਇਸ ਅੰਦਰ ਨੂੰ ਟਿਕਾਓ, ਇਕਾਗਰਤਾ ਬਖਸ਼ ਕੇ ਆਪਣੇ ਪ੍ਰੇਮ ਤੇ ਸ਼ਰਧਾ ਦੀ ਭਾਵਨਾ ਬਖਸ਼ ਕੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣ। ਆਪ ਸਮੂਹ ਮਾਈ ਭਾਈ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਕਿਰਪਾ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੇ ਇਹਨਾਂ ਪਾਵਨ ਪਵਿੱਤਰ ਦੋ ਸ਼ਲੋਕਾਂ ਦੇ ਅੰਦਰ ਉਸ ਅਟਲ ਸੱਚਾਈ ਨੂੰ ਬਿਆਨ ਕੀਤਾ ਹੈ ਜੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਣਾਈ ਕੋਈ ਮਰਿਆਦਾ ਅਨੁਸਾਰ ਜੇ ਮੇਰਾ ਮਾਲਕ ਮਨੁੱਖ ਨੂੰ ਸਵਾਸ ਬਖਸ਼ੇ ਤੇ ਹਰ ਉੱਪਰ ਇਹ ਸਮਾਂ ਆਉਂਦਾ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਇਹ ਪ੍ਰਾਣੀ ਜਦੋਂ ਮੈਂ ਤੇਰੇ ਸਰੀਰ ਵੱਲ ਝਾਤੀ ਮਾਰਨਾ ਵਾਂ ਤੇ ਹੈਰਾਨ ਹੁੰਦਾ ਵਾਂ, ਤੇਰੇ ਕੋਲ ਜੋਬਨ ਵਿੱਚ ਜਵਾਨੀ ਵਿੱਚ ਅਥਾਹ ਤਾਕਤ ਏ, ਤੇਰੇ ਕੋਲ ਬੇਅੰਤ ਸ਼ਕਤੀ ਏ, ਪਰ ਉਸ ਤਾਕਤ ਨੂੰ, ਉਸ ਬਲ ਨੂੰ, ਉਸ ਸ਼ਕਤੀ ਨੂੰ ਤੂੰ ਪਰਮੇਸ਼ਵਰ ਦੇ ਨਾਮ ਵੱਲ ਜੋੜਿਆ ਨਹੀਂ ਤੇ ਜਵਾਨੀ ਦੇ ਦਿਨ ਬਿਲਕੁਲ ਵਿਅਰਥ ਚਲੇ ਗਏ ਨੇ ਤੇ ਤੇਰੇ ਜੋਬਨ ਤੋਂ ਬਾਅਦ, ਤੇਰੀ ਜਵਾਨੀ ਤੋਂ ਬਾਅਦ ਬੁਢੇਪੇ ਨੇ ਤੇਰੇ ਤਨ ਦੇ ਉੱਪਰ ਕਬਜ਼ਾ ਕਰ ਲਿਆ ਤੇ ਕਹਿਣ ਲੱਗੇ, ਝੱਲੇ ਮਣਾ, ਤੂੰ ਅਜੇ ਵੀ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਪਦਾ, ਦੇਖ ਆ ਬੁਢੇਪੇ ਦਾ ਸਮਾਂ ਵੀ ਤੇਰੇ ਤੋਂ ਨਿਕਲਦਾ ਪਿਆ। ਸਤਿਗੁਰੂ ਨੇ ਅਗਲੇ ਸ਼ਲੋਕ ਵਿੱਚ ਇਹਦੇ ਨਾਲ ਹੀ ਲੜੀ ਜੋੜ ਦਿੱਤੀ, ਕਹਿਣ ਲੱਗੇ ਜਵਾਨੀ ਨੂੰ ਬੁਢੇਪਾ ਖਾ ਗਿਆ ਤੇ ਯਾਦ ਰੱਖ ਇਸ ਬੁਢੇਪੇ ਤੋਂ ਬਾਅਦ ਤੇਰੇ ਤਨ ਉੱਪਰ ਮੌਤ ਨੇ ਕਬਜ਼ਾ ਕਰਨਾ ਤੇ ਜੇ ਅਜੇ ਵੀ ਤੈਨੂੰ ਸਮਝ ਨਹੀਂ ਪਈ ਤਾਂ ਸੰਭਲ ਜਾ, ਇਸ ਬੁਢੇਪੇ ਵਿੱਚ ਹੀ ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾ। ਸਤਿਗੁਰੂ ਨੇ ਜਵਾਨੀ ਤੋਂ ਬੁਢੇਪਾ ਤੇ ਬੁਢੇਪੇ ਤੋਂ ਬਾਅਦ ਮੌਤ ਨੇ ਆਉਣਾ। ਸਾਹਿਬ ਕਹਿ ਰਹੇ ਨੇ ਤਰਨਾਪੋ, ਤਰਨਾਪੋ ਦਾ ਅਰਥ ਹੈ ਜਵਾਨੀ ਦੇ ਦਿਨ, ਜੋਬਣ ਦਾ ਸਮਾਂ। ਤਰਨਾਪੋ ਇਉਂ ਹੀ ਗਇਓ, ਇਵੇਂ ਚਲਾ ਗਿਆ। ਕਹਿਣ ਲੱਗੇ ਲਿਓ ਜਰਾ ਤਨ ਜੀਤ, ਜਰਾ ਕਹਿੰਦੇ ਨੇ ਬੁਢੇਪੇ ਨੂੰ, ਦੇਖ ਜਵਾਨੀ ਤੋਂ ਬਾਅਦ ਬੁਢੇਪੇ ਨੇ ਤੇਰੇ ਤਨ ਨੂੰ ਜਿੱਤ ਲਿਆ ਤੇ ਹਜ਼ੂਰ ਕਹਿੰਦੇ ਨੇ, ਕਹੋ ਨਾਨਕ ਭਜ ਹਰ ਮਨਾ, ਹੇ ਮੇਰੇ ਮਨਾ ਉਸ ਹਰੀ ਨੂੰ ਜਪ, ਉਹਦੇ ਨਾਮ ਦਾ ਸਿਮਰਨ ਕਰ, ਕਿਉਂਕਿ ਔਧ ਜਾਤ ਹੈ ਬੀਤ, ਆ ਜਿਹੜੇ ਬੁਢੇਪੇ ਦੇ ਸਮੇਂ ਵਾਲੀ ਉਮਰ ਏ ਇਹ ਵੀ ਬਤੀਤ ਹੋ ਜਾਣੀ ਏ। ਤੇ ਨਾਲ ਸਾਹਿਬ ਅਗਲਾ ਬਚਨ ਕਰਦੇ ਨੇ, ਬਿਰਧ ਭਇਓ, ਜਦੋਂ ਜਰਾ ਆ ਗਿਆ, ਬੁਢੇਪਾ ਆ ਗਿਆ, ਸੂਝੈ ਨਹੀਂ, ਹੁਣ ਕੋਈ ਸਮਝ ਨਹੀਂ ਪੈਂਦੀ, ਇਸ ਕਰਕੇ ਕਾਲ ਪਹੁੰਚੋ ਆਣ, ਬੁਢੇਪੇ ਤੋਂ ਬਾਅਦ ਕਾਲ ਦਰ ਤੇ ਮੌਤ ਨੇ ਆਉਣਾ। ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ, ਹੇ ਬਾਬਰੇ ਝੱਲੇ ਮਨੁੱਖ, ਤੂੰ ਕਿਉਂ ਉਸ ਭਗਵਾਨ ਦਾ ਸਿਮਰਨ ਨਹੀਂ ਕਰਦਾ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਨੇ ਨਾ ਜੋਬਨ ਬਾਰੇ ਤੇ ਬੁਢੇਪੇ ਬਾਰੇ ਬੜੇ ਪਿਆਰੇ ਬਚਨ ਕੀਤੇ। ਸਤਿਗੁਰੂ ਦੇ ਬਚਨ ਅਸੀਂ ਪੜ੍ਹਨੇ, ਸਾਹਿਬ ਕਹਿੰਦੇ ਤਰਨਾਪੋ ਇਉਂ ਹੀ ਗਇਓ, ਤੇ ਹੁਣ ਇੱਥੇ ਇੱਕ ਸਵਾਲ ਉੱਠਦਾ, ਇਉਂ ਹੀ ਗਇਓ ਇਹਦਾ ਕੀ ਮਤਲਬ ਹੈ? ਮਹਾਰਾਜ ਤੁਸੀਂ ਕਹਿ ਦਿੱਤਾ ਜਵਾਨੀ ਐਵੇਂ ਚਲੀ ਗਈ, ਤੇ ਜੇ ਕੋਈ ਪੁੱਛੇ ਕਿਵੇਂ ਚਲੇ ਗਈ, ਇਹਦਾ ਉੱਤਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਬਾਬਾ ਜੀ ਦਿੰਦੇ ਜੀ। ਹਜ਼ੂਰ ਦਾ ਸ੍ਰੀ ਰਾਗ ਵਿੱਚ ਇੱਕ ਬਚਨ ਹੁੰਦਾ ਤੇ ਸਾਹਿਬ ਨੇ ਜਵਾਨੀ ਦਾ ਖਾਸ ਕਰਕੇ ਜ਼ਿਕਰ ਕੀਤਾ, ਕਿਵੇਂ ਬਤੀਤ ਹੋ ਗਈ। ਸਾਹਿਬ ਕਹਿੰਦੇ ਨੇ, ਤੀਜਾ ਪੈਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਧਨ ਜੋਬਣ ਸਿਓ ਚਿੱਤ ਇਉਂ ਗਇਓ, ਇਸ ਤਰੀਕੇ ਦੇ ਨਾਲ ਜਵਾਨੀ ਦੇ ਦਿਨ ਗਏ ਤਾਂ ਜਦੋਂ ਤੇਰੀ ਜ਼ਿੰਦਗੀ ਰੂਪੀ ਰਾਤ ਦਾ ਤੀਸਰਾ ਪੈਰ ਆਰੰਭ ਹੋਇਆ, ਤੀਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਛੋ ਚਿੱਤ, ਜਿਹੜਾ ਜਿਹੜਾ ਤੇਰਾ ਚਿੱਤ ਸੀ ਨਾ, ਇੱਕ ਤਾਂ ਆਪਣੀ ਤਾਕਤ ਆਪਣੇ ਬਲ ਤੇ ਬੜਾ ਜੁੜਿਆ ਸੀ ਤੇ ਦੂਸਰਾ ਕੇਵਲ ਇੱਕੋ ਭਟਕਣਾ ਸੀ ਕਿ ਜਵਾਨੀ ਦੇ ਦਿਨ ਵਿੱਚ ਜਿਤਨੀ ਵੱਧ ਤੋਂ ਵੱਧ ਮੈਂ ਦੌਲਤ ਇਕੱਠੀ ਕਰ ਲਾਂ, ਜਾਂ ਤਾਂ ਆਪਣੀ ਤਾਕਤ ਵਾਲੇ ਪਾਸੇ ਚਿੱਤ ਨੂੰ ਜੋੜਿਆ ਤੇ ਜਾਂ ਦੌਲਤ ਵੱਲ ਜੋੜਿਆ, ਬਸ ਇਹਨੇ ਦੋ ਗੱਲਾਂ ਕਰਕੇ ਤੇਰੀ ਜਵਾਨੀ ਵਿਅਰਥ ਚਲੀ ਗਈ। ਪਰ ਨਾਪੋ ਇਉਂ ਹੀ ਗਇਓ ਤੇ ਸਾਹਿਬ ਕਹਿ ਰਹੇ ਨੇ ਤੀਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਛੋ ਚਿੱਤ, ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੀ ਪ੍ਰਾਣੀ ਵਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ ਐਲਾ ਜਨਮ ਗਵਾਇਆ, ਧਰਮ ਛੇਤੀ ਵਪਾਰ ਨਾ ਕੀਤੋ। ਜਵਾਨੀ ਦੇ ਦਿਨਾਂ ਵਿੱਚ ਕਦੀ ਤੂੰ ਧਰਮ ਲਈ ਵਪਾਰ ਕੀਤਾ, ਕਦੀ ਤੂੰ ਨਾਮ ਦਾ ਅਭਿਆਸ ਕੀਤਾ, ਧਰਮ ਛੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿਤ, ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ, ਧਨ ਜੋਬਨ ਸਿਉ ਚਿੱਤ ਤਰ ਨਾਪੋ ਇਉਂ ਹੀ ਗਇਓ। ਦੇਖ ਜਵਾਨੀ ਦੇ ਦਿਨ ਐਵੇਂ ਚਲੇ ਗਏ ਨੇ ਵਿਅਰਥ, ਸਤਿਗੁਰੂ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ। ਸਾਹਿਬ ਦੇ ਜਦੋਂ ਅਸੀਂ ਪਹਿਰੇ ਪੜ੍ਹਨੇ ਹਨ, ਇੱਥੇ ਤਾਂ ਸਾਹਿਬ ਕਿੰਨੇ ਧਨ ਜੋਬਣ ਸਿਉ ਚਿੱਤ, ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਇਸ ਤੋਂ ਅਗਲੇ ਸ਼ਬਦ ਦਾ ਪਾਠ ਕਰਨੇ ਆ, ਉੱਥੇ ਸਾਹਿਬ ਕਹਿੰਦੇ ਤੀਜੈ ਪੈਰੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਸਰ ਹੰਸ ਉਲਥੜੇ ਆਏ। ਜਦੋਂ ਇਸ ਪੰਕਤੀ ਨੂੰ ਪੜ੍ਹਨੇ ਆ, ਹਜ਼ੂਰ ਨੇ ਕਮਾਲ ਦੇ ਬਚਨ ਕਹਿਣ ਲੱਗੇ, ਦੇਖ ਸਜਣਾ ਆ ਤੀਜਾ ਪੈਰੇ ਜਵਾਨੀ ਦਾ, ਤੇ ਇਸ ਜੋਬਨ ਤੋਂ ਬਾਅਦ ਤੇਰੇ ਤੇ ਬੁਢੇਪੇ ਨੇ ਆਉਣਾ, ਤੇ ਹਜ਼ੂਰ ਨੇ ਸ਼ਬਦ ਵਰਤਿਆ ਸਰ ਹੰਸ ਉਲਥੜੇ ਆਏ। ਹੁਣ ਜਦੋਂ ਇਹਦੇ ਅਸੀਂ ਅਰਥ ਕਰਨੇ ਹਾਂ, ਸਾਹਿਬ ਨੇ ਕੈਸੇ ਕਮਾਲ ਦੇ ਬਚਨ ਕਹੇ ਨੇ, ਕਹਿੰਦੇ ਨੇ ਤੇਰੀ ਜ਼ਿੰਦਗੀ ਦਾ ਤੀਜਾ ਪੈਰ ਨਿਕਲਦਾ ਪਿਆ, ਤੇ ਯਾਦ ਰੱਖ ਇੱਥੇ ਸਰ ਦਾ ਅਰਥ ਸਿਰ ਉੱਤੇ, ਸਰ ਦੇ ਰਾਰੇ ਨੂੰ ਸਿਹਾਰੀਏ, ਸਿਰ ਵਿੱਚ ਜਾਂ ਸਰ ਉੱਤੇ ਸਰ ਹੰਸ ਉਲਥੜੇ ਆਏ। ਹੰਸ ਅਕਸਰ ਆਪਾਂ ਤੱਕਦੇ ਹਾਂ ਮਾਨ ਸਰੋਵਰ ਦੇ ਕੰਢੇ ਮਿਲਦਾ, ਇੱਥੇ ਹੰਸ ਦਾ ਮਤਲਬ ਇਹ ਨਹੀਂ ਆਪਾਂ ਕਰਨਾ ਕਿ ਤੇਰੇ ਸਿਰ ਉੱਪਰ ਆ ਕੇ ਹੰਸ ਬਹਿ ਗਏ ਨੇ, ਇੱਥੇ ਕੇਵਲ ਇੱਕ ਪ੍ਰਤੀਕ ਲਿਆ, ਕਿਉਂਕਿ ਹੰਸ ਦੇ ਖੰਭਾਂ ਦਾ ਰੰਗ ਚਿੱਟਾ। ਤੇ ਸਾਹਿਬ ਕਹਿਣ ਲੱਗੇ ਉਹ ਪ੍ਰਾਣੀ ਜਵਾਨੀ ਦੇ ਦਿਨਾਂ ਵਿੱਚ ਤੇਰੇ ਸਿਰ ਦੇ ਕੇਸ਼ ਕਾਲੇ ਨੇ, ਹੁਣ ਦੇਖ ਸਰ ਹੰਸ ਉਲਥੜੇ ਆਏ, ਤੇਰੇ ਸਿਰ ਦੇ ਕੇਸਾਂ ਦਾ ਰੰਗ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਹੰਸ ਦੇ ਖੰਭਾਂ ਦਾ ਰੰਗ ਚਿੱਟਾ ਹੁੰਦਾ। ਕਰਨਾਪੋ ਇਉਂ ਹੀ ਗਇਓ ਤੀਜੇ ਪੈਰੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਸਰ ਹੰਸ ਉਲਥੜੇ ਆਏ। ਸਾਹਿਬ ਕਹਿੰਦੇ ਨੇ ਜੋਬਣ ਘਟੈ, ਸਤਿਗੁਰੂ ਕਹਿੰਦੇ ਨੇ ਜਰਵਾ ਜਿਣੈ, ਤਰਨਾਪੋ ਇਉਂ ਹੀ ਗਇਓ ਜੋਬਣ ਘਟੈ, ਜਵਾਨੀ ਦੇ ਦਿਨ ਘਟਦੇ ਪਏ ਨੇ, ਜਰਵਾ ਜਿਣੈ ਬਣ ਜਾ ਰਿਹਾ ਮਿੱਤਰਾ ਆਪ ਘਟੈ ਦਿਨ ਜਾਏ। ਦੇਖ ਹੁਣ ਜਵਾਨੀ ਦੇ ਨਾਲ ਬੁਢੇਪਾ ਆ ਗਿਆ, ਤੇ ਜਿਹੜੀ ਮਾਲਕ ਨੇ ਤੈਨੂੰ ਉਮਰ ਬਖਸ਼ੀ ਏ ਤੇਰੇ ਕੋਲੋਂ ਜਾਂਦੀ ਪਈ। ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ, ਤੇ ਕੁਦਰਤ ਦਾ ਇੱਕ ਨੇਮ ਜੇ ਸਮੇਂ ਨੇ ਹਮੇਸ਼ਾ ਟਿਕੇ ਨਹੀਂ ਰਹਿਣਾ। ਬਾਬਾ ਫਰੀਦ ਸਾਹਿਬ ਦੀ ਜ਼ਿੰਦਗੀ ਵਿੱਚੋਂ ਉਹਨਾਂ ਦੀ ਬਾਣੀ ਵਿੱਚੋਂ ਅਸੀਂ ਕੁਝ ਬਚਨ ਸਰਵਣ ਕੀਤੇ ਤੇ ਚਿੱਤ ਕੀਤਾ ਬਾਬਾ ਜੀ ਦੀ ਬਾਣੀ ਦਾ ਆਧਾਰ ਬਣਾ ਕੇ ਆਪਾਂ ਅੱਜ ਇਸ ਸ਼ਲੋਕ ਨੂੰ ਪੜਚੋਲ ਲਈਏ। ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਸੱਜਣਾ ਰੁੱਤ ਕਦੀ ਨਹੀਂ ਟਿਕੀ ਰਹਿੰਦੀ। ਆਪਾਂ ਤੱਕਦੇ ਹਾਂ ਜੇ ਹੁਣ ਸਰਦੀ ਆਈ ਏ, ਇਹ ਸਰਦੀ ਮਤ ਸਮਝੇ ਮੈਂ ਸਦਾ ਟਿਕੇ ਰਹਿਣਾ, ਇਸ ਸਰਦੀ ਤੋਂ ਬਾਅਦ ਬਸੰਤ ਵੀ ਆਏਗੀ। ਜਿਹੜੀ ਰੁੱਤ ਉਹਨਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਸਾਹਮਣੇ ਰੱਖ ਕੇ ਬਚਨ ਕਹਿ, ਕਹਿੰਦੇ ਨੇ ਜੇ ਸਰਦੀ ਆਈ ਏ ਤੇ ਸਰਦੀ ਨੇ ਸਦਾ ਨੀ ਟਿਕੇ ਰਹਿਣਾ, ਉਸ ਤੋਂ ਬਾਅਦ ਬਸੰਤ ਨੇ ਆਉਣਾ, ਤੇ ਜੇ ਸੱਜਣਾ ਬਸੰਤ ਦੀ ਰੁੱਤ ਆ ਗਈ ਏ ਤੇ ਬਸੰਤ ਨੇ ਸਦਾ ਨੀ ਟਿਕੇ ਰਹਿਣਾ, ਉਸ ਤੋਂ ਬਾਅਦ ਗਰਮੀ ਦੀ ਰੁੱਤ ਆਉਣੀ ਏ, ਜੇ ਗਰਮੀ ਦੀ ਰੁੱਤ ਆਈਏ ਉਹਨੇ ਨੀ ਟਿਕੇ ਰਹਿਣਾ। ਯਾਦ ਰੱਖੀ ਉਦੋਂ ਬਾਅਦ ਬਰਸਾਤ ਦਾ ਸਮਾਂ ਆ ਜਾਂਦਾ ਹੈ, ਜਿਵੇਂ ਰੁੱਤ ਨਹੀਂ ਟਿਕੇ ਰਹਿੰਦੀ ਤੇ ਜਿਨ੍ਹਾਂ ਰੁੱਖਾਂ ਨੂੰ ਆਪਾਂ ਦੇਖਦੇ ਹਾਂ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹਨਾਂ ਰੁੱਖਾਂ ਨੇ ਵੀ ਨੀ ਟਿਕੇ ਰਹਿਣਾ। ਹੁਣ ਰੁੱਖ ਧਰਤੀ ਤੇ ਪੈਦਾ ਹੋਇਆ ਤੇ ਬਾਬਾ ਜੀ ਕਹਿੰਦੇ ਨੇ ਜਦੋਂ ਰੁੱਤ ਬਦਲਦੀ ਏ ਤੇ ਉਸ ਰੁੱਤ ਦਾ ਅਸਰ ਜਿਹੜਾ ਰੁੱਖ ਦੇ ਉੱਪਰ ਵੀ ਹੁੰਦਾ। ਸਰਦੀ ਦੀ ਰੁੱਤ ਆਈ ਤੇ ਉਸ ਰੁੱਖ ਦੇ ਉੱਪਰ ਅਸਰ ਹੋਇਆ, ਜਿਹੜੇ ਪੱਤੇ ਅੱਤ ਦੇ ਪੀਲੇ ਸਨ ਜਿਨ੍ਹਾਂ ਪੱਤਿਆਂ ਦੀ ਹਰਿਆਵਲ ਨੇਤਰਾਂ ਨੂੰ ਠੰਡ ਪਹੁੰਚਾਉਂਦੀ ਸੀ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹ ਪੱਤੇ ਪੀਲੇ ਪੈ ਗਏ ਨੇ। ਕੇਵਲ ਪੀਲੇ ਨਹੀਂ, ਕੁਝ ਸਮੇਂ ਤੋਂ ਬਾਅਦ ਉਹ ਪੀਲੇ ਪੱਤੇ ਰੁੱਖ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗ ਪਏ ਨੇ, ਤੇ ਬਾਬੇ ਨੇ ਉਸ ਟੁੱਟੇ ਹੋਏ ਪੱਤੇ ਨੂੰ ਦੇਖ ਕੇ ਬੜੇ ਪਿਆਰੇ ਬਚਨ ਕਹਿਣ ਲੱਗੇ, ਦੇਖ ਫਰੀਦ, ਕਦੀ ਇਹ ਅੱਤ ਦਾ ਹਰਾ ਸੀ, ਇਹਦੀ ਹਰਿਆਵਲ ਅੱਖਾਂ ਨੂੰ ਠੰਡ ਪਹੁੰਚਾਉਂਦੀ ਸੀ, ਇਹਦੀ ਛਾਂ ਦੇ ਥੱਲੇ ਲੋਕ ਆਪਣੀ ਤਪਸ਼ ਨੂੰ ਮਿਟਾਉਂਦੇ ਸਨ, ਪਰ ਇਹਦੀ ਹਰਿਆਵਲ ਤੋਂ ਬਾਅਦ ਇਹਦੇ ਰੰਗ ਤੇ ਪੀਲਾਪਣ ਆ ਗਿਆ, ਤੇ ਪਰਤ ਕੇ ਇਹੀ ਪੱਤਾ ਟਾਣੀ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ, ਜਿਵੇਂ ਇਸ ਪੱਤੇ ਨੇ ਸਦੇ ਨੇ ਟਿਕੇ ਰਹਿਣਾ ਟਾਣੀ ਦੇ ਨਾਲ। ਫਰੀਦ, ਤੂੰ ਆਪਣੀ ਜ਼ਿੰਦਗੀ ਵੱਲ ਝਾਤੀ ਮਾਰ ਲਈ, ਜਿਹੜੀ ਤੇਰੇ ਜੋਬਨ ਦੀ ਅੱਜ ਹਰਿਆਵਲ ਏ, ਇਹਨੇ ਵੀ ਟਿਕੇ ਨੀ ਰਹਿਣਾ, ਜਦੋਂ ਬੁਢੇਪੇ ਦੀ ਰੁੱਤ ਆਉਣੀ ਏ, ਇਹਦਾ ਵੀ ਰੰਗ ਪਰਤਣਾ ਹੈ, ਤੇ ਜਿਵੇਂ ਪੀਲੇ ਹੋਣ ਤੋਂ ਬਾਅਦ ਪੱਤਾ ਜ਼ਮੀਨ ਤੇ ਡਿੱਗ ਪੈਂਦਾ ਹੈ, ਸੱਜਣਾ ਇਹਨੇ ਵੀ ਬੁਢੇਪੇ ਤੋਂ ਬਾਅਦ ਇੱਕ ਦਿਨ ਮੌਤ ਦੀ ਝੋਲੀ ਵਿੱਚ ਚਲੇ ਜਾਣਾ। ਬਾਬਾ ਜੀ ਨੇ ਇਸ ਤਰਨਾਪੋ ਦੀ ਵਿਆਖਿਆ ਕਰਦਿਆਂ ਬਚਨ ਕੀਤਾ, ਕਹਿਣ ਲੱਗੇ ਰੁੱਤ ਫਿਰੀ ਬਣ ਕੰਬਿਆ। ਰੁੱਤ ਫਿਰੀ ਦਾ ਅਰਥ ਸਮਾਂ ਤਬਦੀਲ ਹੋਇਆ, ਰੁੱਤ ਬਦਲੀਏ। ਰੁੱਤ ਫਿਰੀ ਬਣ ਕੰਬਿਆ, ਜਿਹੜੇ ਜੰਗਲ ਦੇ ਰੁੱਖ ਸਨ ਉਹ ਕੰਬਿਆ ਦਰ ਤੇ ਹਿੱਲ ਗਏ ਨੇ, ਸਮੇਂ ਨੇ ਉਹਨਾਂ ਉੱਪਰ ਵੀ ਅਸਰ ਕੀਤਾ। ਪੱਤ ਝੜੇ ਝੜ ਪਾਹੇ, ਜਿਹੜੇ ਪੱਤੇ ਹਰੇ ਸਨ ਉਹ ਵੀ ਪੀਲੇ ਹੋ ਕੇ ਝੜ ਗਏ, ਤੇ ਬਾਬਾ ਜੀ ਕਹਿਣ ਲੱਗੇ, ਸੱਜਣਾ ਚਾਰੇ ਕੁੰਡਾਂ ਭਰ ਢੂੰਡੀਆਂ, ਚਾਰੇ ਦਿਸ਼ਾਵਾਂ ਨੂੰ ਢੂੰਡ ਕੇ ਆਇਆ, ਰਹਿਣ ਕਥਾਉ ਨਾਹੀਂ, ਕੋਈ ਥਾਂ ਐਸੀ ਨੀ ਲੱਗਦੀ ਜਿਹਨੇ ਸਦਾ ਟਿਕੇ ਰਹਿਣਾ ਹੋਵੇ, ਕਿਉਂਕਿ ਇਹ ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਜਵਾਨੀ ਦੇ ਦਿਨ ਨਿਕਲ ਗਏ, ਬੁਢੇਪਾ ਆ ਗਿਆ, ਤੇ ਦੇਖ ਤੇਰੀ ਉਮਰ ਬੁਢੇਪੇ ਦੇ ਦਿਨਾਂ ਦੇ ਵਿੱਚ ਵੀ ਬਤੀਤ ਪਈ ਹੁੰਦੀ। ਤੇ ਵੈਸੇ ਸਤਿਗੁਰੂ ਨੇ ਉਦਾਹਰਨਾਂ ਬਾਣੀ ਵਿੱਚ ਬੜੀਆਂ ਪਿਆਰੀਆਂ ਦਿੱਤੀਆਂ ਨੇ, ਜੇ ਇੱਥੇ ਰੁੱਤ ਦੀ ਤੇ ਰੁੱਖ ਦੀ ਉਦਾਹਰਨ ਦਿੱਤੀ ਏ, ਤੇ ਗੁਰੂ ਨਾਨਕ ਸਾਹਿਬ ਦੇ ਬਚਨ ਅਕਸਰ ਅਸੀਂ ਪੜ੍ਹਦੇ ਹਾਂ ਕਿ ਜਵਾਨੀ ਕਿਵੇਂ ਜਾਂਦੀ ਏ। ਹਜ਼ੂਰ ਨੇ ਸ੍ਰੀ ਰਾਗ ਵਿੱਚ ਇੱਕ ਬਚਨ ਕੀਤਾ, ਮਹਾਰਾਜ ਕਹਿੰਦੇ ਤਿੰਨ ਚੀਜ਼ਾਂ, ਇੱਕ ਜਵਾਨੀ, ਦੂਸਰੀ ਦੌਲਤ, ਤੇ ਤੀਸਰੇ ਖਿੜੇ ਹੋਏ ਫੁੱਲ। ਕਹਿੰਦੇ ਇਹਨਾਂ ਤਿੰਨਾਂ ਨੂੰ ਇੱਕੋ ਕਤਾਰ ਵਿੱਚ ਖੜਿਆ ਕਰ ਦਿੱਤਾ। ਕਹਿੰਦੇ ਨੇ ਜਿਹੜੇ ਜਵਾਨੀ ਦੇ ਦਿਨ ਆਏ ਨੇ ਨਾ, ਇੱਕ ਇਹ, ਤੇ ਜਿਹੜੀ ਤੇਰੇ ਕੋਲ ਵਾਹਿਗੁਰੂ ਨੇ ਦੌਲਤ ਦਿੱਤੀ ਏ, ਦੂਸਰੀ ਇਹ, ਤੇ ਤੀਜਾ ਜਿਹੜੇ ਤੇਰੇ ਘਰ ਦੇ ਬਗੀਚੇ ਵਿੱਚ ਫੁੱਲ ਖਿੜੇ ਨੇ, ਇਹਨਾਂ ਤਿੰਨਾਂ ਦੀ ਹਸਤੀ ਕੇਵਲ ਚਾਰ ਦਿਨ ਦੀ ਆ, ਕਿਉਂਕਿ ਇਹਨਾਂ ਦੇ ਖੇੜੇ ਆਉਂਦਿਆਂ ਵੀ ਦੇਰ ਨੀ ਲੱਗਦੀ, ਤੇ ਇਹਨਾਂ ਦੇ ਮੁਰਝਾਉਂਦਿਆਂ ਵੀ ਦੇਰ ਨੀ ਲੱਗਦੀ। ਸਤਿਗੁਰੂ ਨੇ ਉਦਾਹਰਨ ਦਿੱਤੀ ਬਾਣੀ ਵਿੱਚ, ਕਹਿਣ ਲੱਗੇ ਤਲਾਬ ਵਿੱਚ ਕਮਲ ਦੇ ਫੁੱਲ ਖਿੜੇ ਨੇ, ਪਰ ਉਹਨਾਂ ਤੇ ਖੇੜਾ ਓਨੀ ਦੇਰ ਤੱਕ ਏ ਜਿੰਨੀ ਦੇਰ ਤੱਕ ਤਲਾਬ ਵਿੱਚ ਪਾਣੀ ਏ। ਜਦੋਂ ਤਲਾਬ ਦਾ ਪਾਣੀ ਢਲ ਜਾਣਾ, ਤੇ ਉਹਦੇ ਨਾਲ ਹੀ ਉਹਨਾਂ ਪੱਤਿਆਂ ਨੇ, ਉਹਨਾਂ ਫੁੱਲਾਂ ਨੇ ਮੁਰਝਾ ਜਾਣਾ। ਜਿਵੇਂ ਸੱਜਣਾ ਉਹ ਤਲਾਬ ਵਿੱਚ ਕਿੜੇ ਹੋਏ ਫੁੱਲ ਜਿਹੜੇ ਨੇ ਚਾਰ ਦਿਨਾਂ ਤੋਂ ਬਾਅਦ ਮੁਰਝਾ ਜਾਂਦੇ ਨੇ, ਇਸੇ ਤਰ੍ਹਾਂ ਸਾਡੀ ਜਵਾਨੀ ਦੇ ਦਿਨ ਨੇ, ਇਹ ਵੀ ਚਾਰ ਦਿਨਾਂ ਤੋਂ ਬਾਅਦ ਚੋਲੇ ਨੇ ਪੁਰਾਣਿਆਂ ਹੋ ਜਾਣ, ਇਹਨੂੰ ਬੁਢੇਪੇ ਨੇ ਪਕੜ ਲੈਣਾ। ਬਾਬਾ ਜੀ ਦੇ ਬਚਨ ਅਸੀਂ ਸਰਵਣ ਕਰਨੇ ਆ, ਧਨ ਜੋਬਣ ਅਰ ਫੁੱਲੜਾ, ਨੱਚ ਜੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੁੰਮਣ ਹਾਰ। ਢਲ ਦਰ ਤੇ ਪਾਣੀ ਦੇ ਢਲ ਨਾਲ, ਢੁੱਲ ਦਰ ਤੇ ਜਿਹੜੇ ਖਿੜੇ ਹੋਏ ਫੁੱਲ ਨੇ ਉਹ ਮੁਰਝਾ ਜਾਣਗੇ। ਕਹਿਣ ਲੱਗੇ ਪਿਆਰਿਆ, ਧਨ ਜੋਬਣ ਅਰ ਫੁੱਲੜਾ, ਨੱਚ ਜੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਣ ਨਾ ਭੁੱਲਾਂ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਥੋੜੇ ਦਿਨਾਂ ਦੇ ਅੰਦਰ ਇਸ ਨੂੰ ਬਿਰਧ ਪਣੇ ਨੇ ਖਾ ਲੈਣਾ। ਤਰਨਾਪਾ ਨੇ ਚਲੇ ਜਾਣੇ, ਜਵਾਨੀ ਤੋਂ ਬਾਅਦ ਤੇਰੇ ਤੇ ਬੁਢੇਪਾ ਆਉਣਾ। ਤੇ ਹਜ਼ੂਰ ਫਿਰ ਅੱਗੇ ਕਹਿੰਦੇ ਨੇ, ਇਹ ਬੁਢੇਪਾ ਦੁਖਦਾਈ ਕਿੰਨਾ ਕੁ ਬਣ ਜਾਂਦਾ। ਵੈਸੇ ਜੇ ਗੁਰੂ ਕਿਰਪਾ ਕਰੇ ਕੋਈ ਨਾਮ ਨਾਲ ਜੁੜਿਆ ਰਹੇ ਨਾ, ਉਹਦਾ ਬੁਢੇਪਾ ਵੀ ਸੁਖਦਾਈ। ਜੇ ਨਾਮ ਤੋਂ ਟੁੱਟਣ ਤੋਂ ਬਾਅਦ ਕਦੀ ਤੱਕੋ, ਇਹ ਬੁਢੇਪਾ ਵੀ ਤਾਂ ਇੱਕ ਰੋਗ ਏ ਨਾ। ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਜਿਵੇਂ ਮੇਲਾ ਸੱਜਿਆ ਹੁੰਦਾ ਹੈ ਨਾ, ਤੇ ਮੇਲੇ ਦੇ ਵਿੱਚ ਕਿੰਨੀਆਂ ਦੁਕਾਨਾਂ ਬਣਦੀਆਂ ਨੇ, ਕਿਤਨੇ ਲੋਕਾਂ ਦੀ ਚਹਿਲ ਪਹਿਲੇ, ਕਿਤੇ ਝੂੰਟੇ ਲੋਕ ਪੈ ਝੂੰਟਦੇ ਨੇ, ਕਿਤੇ ਲੋਕ ਸਵਾਦਿਸ਼ਟ ਭੋਜਨ ਪੈ ਖਾਂਦੇ ਨੇ। ਪਰ ਉਹ ਇੱਕ ਗੱਲ ਕਹਿੰਦਾ, ਯਾਦ ਰੱਖਣਾ, ਜਦੋਂ ਮੇਲਾ ਉੱਜੜ ਜਾਂਦਾ ਹੈ ਨਾ, ਜਿਨ੍ਹਾਂ ਭੱਠੀਆਂ ਦੇ ਵਿੱਚ ਭੋਜਨ ਤਿਆਰ ਹੁੰਦਾ ਸੀ, ਉਹਨਾਂ ਦੀ ਕੇਵਲ ਸਵਾਹ ਉੱਡਦੀ ਪਈ ਏ। ਜਿਨ੍ਹਾਂ ਕਾਗਜ਼ ਦੇ ਟੁਕੜਿਆਂ ਤੇ ਰੱਖ ਕੇ ਲੋਕਾਂ ਨੇ ਕੁਝ ਖਾਧਾ ਹੈ, ਉਹ ਕਾਗਜ਼ ਦੇ ਟੁਕੜੇ ਤੇ ਪੱਤੇ ਪੈ ਰੁਲਦੇ ਨੇ, ਜਿਵੇਂ ਮੇਲਾ ਉੱਜੜਨ ਤੋਂ ਬਾਅਦ ਕੇਵਲ ਕਾਗਜ਼ ਤੇ ਡਿੱਗੇ ਹੋਏ ਪੱਤੇ ਤੇ ਲੱਕੜਾਂ ਦੀ ਸੜੀ ਹੋਈ ਸਵਾਹ ਮਿਲਦੀ ਏ। ਕਹਿਣ ਲੱਗੇ ਬੁਢੇਪੇ ਨਾਲ ਵੀ ਇਹ ਕੁਝ ਵਾਪਰਦਾ। ਜਵਾਨੀ ਤਾਂ ਇੱਕ ਮੇਲੇ ਦੀ ਤਰ੍ਹਾਂ ਹੈ, ਜਿਵੇਂ ਭਰਿਆ ਹੋਇਆ ਮੇਲਾ ਹੈ, ਤੇ ਬੁਢੇਪਾ ਇਸ ਤਰ੍ਹਾਂ ਆ ਜਾਂਦਾ ਹੈ ਜਿਵੇਂ ਮੇਲਾ ਉੱਜੜਨ ਤੋਂ ਬਾਅਦ, ਮੇਲਾ ਖਤਮ ਹੋਣ ਤੋਂ ਬਾਅਦ ਉਜਾੜ ਆ ਜਾਂਦੀ। ਉਹ ਰੌਣਕ ਨਹੀਂ, ਉਹ ਤਾਕਤ ਨਹੀਂ, ਉਹ ਸਜਾਵਟ ਨਹੀਂ, ਉਹ ਸੁੰਦਰਤਾ ਨਹੀਂ। ਤੇ ਬੜੇ ਪਿਆਰੇ ਬਚਨ ਕਹਿ ਸਨ ਪੰਡਿਤ ਗੁਲਾਬ ਸਿੰਘ ਨੇ। ਉਹ ਕਹਿੰਦਾ ਖੇ ਮੇਰੇ ਮਾਲਕ, ਅੱਜ ਬੁਢੇਪੇ ਦੇ ਰੋਕ ਨੂੰ ਦੇਖ ਕੇ ਨਾ ਮੈਂ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਕਰਨਾ ਹੈ। ਤੇ ਪੁੱਛਿਆ ਬੁਢੇਪਾ ਕਿੰਨਾ ਕੁ ਦੁਖਦਾਈ ਏ। ਤੇ ਪੰਡਿਤ ਗੁਲਾਬ ਸਿੰਘ ਲਿਖਦੇ ਨੇ ਬਾਬਰ ਸਿਮਰਤ ਗ੍ਰੰਥ ਦੇ ਅੰਦਰ, ਕਹਿੰਦੇ ਨੇ ਜਦੋਂ ਜੋਬਨ ਸੀ ਨਾ ਉਦੋਂ ਸਾਰੇ ਪ੍ਰੀਤ ਕਰਦੇ ਸਨ, ਜਦੋਂ ਬਚਪਨ ਸੀ ਹਰ ਇੱਕ ਨੂੰ ਮੈਂ ਪਿਆਰਾ ਲੱਗਦਾ ਸਾਂ। ਜਦੋਂ ਬੱਚੇ ਦਾ ਜਨਮ ਹੁੰਦਾ ਨਾ ਤੇ ਜਨਮ ਤੋਂ ਬਾਅਦ ਜਿਹੜੇ ਬਚਪਨ ਦੇ ਦਿਨ ਨੇ ਉਹ ਇੰਨੇ ਕੁ ਪਿਆਰੇ ਨੇ, ਦੁਸ਼ਮਣ ਵੀ ਬਿਰਤੀ ਵਾਲਾ ਕਈ ਵਾਰੀ ਬੱਚੇ ਨੂੰ ਦੇਖ ਕੇ ਪਿਆਰ ਕਰਦਾ, ਉਹ ਵੀ ਉਹਨੂੰ ਗੋਦ ਵਿੱਚ ਲੈ ਲੈਂਦਾ। ਪੰਡਿਤ ਗੁਲਾਬ ਸਿੰਘ ਕਹਿੰਦੇ ਨੇ ਜਦੋਂ ਬਚਪਨ ਸੀ ਉਦੋਂ ਹਰ ਕੋਈ ਮੈਨੂੰ ਗੋਦ ਵੀ ਚੁੱਕਦਾ ਸੀ, ਜਦੋਂ ਜਵਾਨੀ ਆਈ ਉਦੋਂ ਮੈਂ ਆਪਣੇ ਸਰੀਰ ਨੂੰ ਪਿਆਰ ਕੀਤਾ, ਉਦੋਂ ਲੋਕਾਂ ਨੇ ਵੀ ਮੇਰੀ ਤਾਕਤ ਨੂੰ ਦੇਖ ਕੇ ਮੇਰੇ ਨਾਲ ਨੇਹ ਪਾਇਆ। ਕਹਿਣ ਲੱਗੇ ਅੱਜ ਬੁਢੇਪਾ ਆ ਗਿਆ, ਜਿਹੜੇ ਪਿਆਰ ਕਰਦੇ ਸਨ ਅੱਜ ਉਹ ਵੈਰੀ ਬਣੇ ਬੈਠੇ ਨੇ। ਕਹਿਣ ਲੱਗੇ ਇੱਥੋਂ ਤੱਕ ਬਾਹਰ ਦੇ ਨਹੀਂ, ਬੁਢੇਪੇ ਵਿੱਚ ਤਾਂ ਆਪਣੇ ਜਿਸ ਘਰ ਨੂੰ ਬਣਾਇਆ, ਜਿਸ ਸ਼ਾਨਦਾਰ ਮਕਾਨ ਨੂੰ ਬਣਾਇਆ, ਅੱਜ ਪੁੱਤਰ ਪੋਤਰੇ ਵੀ ਆ ਕੇ ਕਹਿੰਦੇ ਨੇ ਬਾਬਾ ਤੇਰਾ ਇਸ ਘਰ ਤੇ ਕੋਈ ਕਬਜ਼ਾ ਨਹੀਂ, ਆ ਪਕੜ ਡੰਡੋਰੀ ਡੰਗੋਰੀ ਤੇ ਘਰ ਦੀ ਡਿਊੜੀ ਵਿੱਚ ਬੈਠ ਜਾ, ਤੂੰ ਹੋਰ ਤਾਂ ਕੁਝ ਕਰਨ ਨਹੀਂ ਜੋਗਾ, ਘੱਟੋ ਘੱਟ ਘਰ ਦੇ ਬੂਹੇ ਅੱਗੇ ਬੈਠ ਕੇ ਆਉਣ ਵਾਲੇ ਕੁੱਤਿਆਂ ਨੂੰ ਤਾਂ ਮੋੜ ਦਏਗਾ ਨਾ। ਉਹ ਬਾਬਾ ਪੰਡਿਤ ਗੁਲਾਬ ਸਿੰਘ ਕਹਿੰਦਾ ਮੇਰੇ ਮਾਲਕਾ ਇਹ ਵੀ ਦਿਨ ਵੇਖਣੇ ਪੈਣੇ ਸਨ, ਜਦੋਂ ਬਚਪਨ ਸੀ ਹਰ ਕੋਈ ਪਿਆਰ ਕਰਦਾ ਹੈ ਜੋਬਨ ਵਿੱਚ ਨੇਵੇਂ, ਹੁਣ ਬੁਢੇਪੇ ਵਿੱਚ ਘਰ ਉਹੀ ਏ ਤੇ ਘਰ ਦੀ ਡਿਊੜੀ ਵਿੱਚ ਮੇਰੀ ਮੰਜੀ ਪਈ ਏ, ਹੱਥ ਵਿੱਚ ਸੋਟਾ ਪਕੜਾਇਆ। ਤੇ ਕਹਿੰਦੇ ਨੇ ਕਿ ਘਰ ਦੇ ਦਰਵਾਜ਼ੇ ਵਿੱਚ ਖਲੋ, ਘੱਟੋ ਘੱਟ ਚਲੋ ਘਰ ਦੀ ਰਾਖੀ ਤਾਂ ਕਰੇਗਾ ਨਾ। ਤੇ ਕਹਿੰਦੇ ਨੇ ਜੇ ਕਦੀ ਮੈਂ ਉਸ ਮੰਜੇ ਤੇ ਸੌ ਜਾਂਦਾ ਵਾਂ ਤੇ ਲੰਘਦੇ ਹੋ, ਕਹਿੰਦੇ ਨੇ ਬਾਬਾ ਤੈਨੂੰ ਤਾਂ ਮੰਜੇ ਤੇ ਰਾਖੀ ਲਈ ਬਿਠਾਇਆ, ਤੂੰ ਪੈਰ ਪਸਾਰ ਕੇ ਸੁੱਤਾ ਪਿਆ, ਜੇ ਕੁਝ ਨਹੀਂ ਕਰਨ ਜਗ੍ਹਾ ਉੱਠ ਕੇ ਮੰਜੇ ਤੇ ਬੈਠਾ। ਕਹਿਣ ਲੱਗਾ ਖੇ ਮੇਰੇ ਮਾਲਕ ਦੇਖ ਬੁਢੇਪਾ ਕਿੰਨਾ ਕੁ ਦੁਖਦਾਈ ਏ। ਉਹਨਾਂ ਨੇ ਬੜੇ ਸੋਹਣੇ ਬਚਨ ਕਹਿ, ਕਹਿਣ ਲੱਗੇ ਜਬ ਜੋਬਨ ਥਾ ਜਨ ਪ੍ਰੀਤ ਕਰੇ, ਅਬ ਜਾਰਨ ਮੈਂ ਕਹਿ ਸਭ ਖਾਰੇ, ਸਾਰੇ ਵੈਰੀ ਬਣ ਗਏ ਨੇ। ਕਹਿਣ ਲੱਗੇ ਕਹਿ ਕੁਛ ਨਹੀਂ ਅਧਿਕਾਰ ਤੁਮਰੋ, ਕਰ ਮੈਂ ਲੋ ਲਕਤੀ ਬੈਠ ਮੋਏ ਦੁਆਰੇ, ਸਾਡੇ ਦਰਵਾਜ਼ੇ ਤੇ ਤੂੰ ਡਾਂਗ ਪਕੜ ਕੇ ਬਹਿ ਜਾ, ਪੈਰ ਹੀ ਦਿੰਦਾ ਰਹੋ। ਕਹਿਣ ਲੱਗੇ ਖੇ ਮੇਰੇ ਮਾਲਕ ਹੁਣ ਕੀ ਮੈਂ ਕਰਾਂ, ਮੈਨੂੰ ਕੋਈ ਸੁਝਦਾ ਨਹੀਂ ਪਿਆ। ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿੱਚ ਇਸੇ ਬਚਨ ਨੂੰ ਕਿਹਾ। ਕਹਿਣ ਲੱਗੇ ਪਿਆਰਿਆ ਜਵਾਨੀ ਤੋਂ ਬਾਅਦ ਬੁਢੇਪਾ ਆਉਣਾ ਹੀ, ਇਸ ਬੁਢੇਪੇ ਵਿੱਚ ਉਹ ਅਸਰ ਨਹੀਂ ਰਹਿਣਾ, ਉਹ ਤਾਕਤ ਨਹੀਂ ਰਹਿਣੀ, ਤੇ ਕਿਤਨਾ ਚੰਗਾ ਹੋਵੇ ਤੂੰ ਇਸ ਸਮੇਂ ਮਾਲਕ ਦੇ ਨਾਮ ਨਾਲ ਜੁੜ ਜਾ। ਹਜ਼ੂਰ ਨੇ ਇਸੇ ਬੁਢੇਪੇ ਦੇ ਦੁੱਖ ਨੂੰ ਦੇਖਦਿਆਂ ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤੇ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਆਉਂਦਾ। ਬੁਢੇਪੇ ਸੰਬੰਧੀ ਬਚਨ ਤਾਂ ਬੜੇ ਨੇ, ਕੇਵਲ ਤਿੰਨ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨੇ ਨੇ। ਗੁਰੂ ਨਾਨਕ ਸਾਹਿਬ, ਭਗਤ ਕਬੀਰ ਸਾਹਿਬ ਜੀ ਤੇ ਭਗਤ ਭੀਖਣ ਸਾਹਿਬ ਜੀ, ਕਿ ਇਹ ਬੁਢੇਪਾ ਕਿੰਨਾ ਕੁ ਦੁਖਦਾਈ ਏ। ਸਤਿਗੁਰੂ ਕੀ ਬਾਣੀ ਵਿੱਚ ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ, ਜਿਵੇਂ ਬਾਬਾ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਬਿਰਧ ਭਇਓ ਸੂਝੈ ਨਹੀਂ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੇਖ ਪਿਆਰਿਆ ਕਿ ਹੁਣ ਤੇਰੇ ਤਨ ਦੇ ਜਿਹੜੇ ਅੰਗ ਨੇ ਇਹ ਵੀ ਜਵਾਬ ਦੇ ਗਏ ਨੇ। ਕਬੀਰ ਸਾਹਿਬ ਵੀ ਉਹੀ ਬਚਨ ਕਰਦੇ ਨੇ ਤੇ ਬਾਬਾ ਭੀਖਣ ਜੀ ਨੇ ਵੀ ਉਹੀ ਬਚਨ ਕੀਤੇ ਨੇ। ਜਦੋਂ ਬਾਬਾ ਕਬੀਰ ਸਾਹਿਬ ਦੇ ਬਚਨ ਪੜ੍ਹਦੇ ਹਾਂ ਤੇ ਉਹ ਕਹਿੰਦੇ ਨੇ ਸੀਸ ਚਰਨ ਕਰ ਕੰਪਣ ਲੱਗ ਗਏ, ਹੁਣ ਸਿਰ ਵੀ ਕੰਬਦਾ ਪਿਆ, ਪੈਰ ਵੀ ਕੰਬਦੇ ਪਏ ਨੇ, ਤੇ ਜਿਨ੍ਹਾਂ ਹੱਥਾਂ ਵਿੱਚ ਤਾਕਤ ਸੀ ਉਹਨਾਂ ਹੱਥਾਂ ਦੇ ਵਿੱਚ ਵੀ ਕਾਂਬਾ ਆ ਗਿਆ। ਸੀਸ ਚਰਨ ਕਰ ਕੰਪਣ ਲੱਗ ਗਏ, ਨੈਣੀ ਨੀਰ ਅਸਾਰ ਬਹਿ, ਹੁਣ ਅੱਖਾਂ ਦੇ ਵਿੱਚ ਦਿਨ ਰਾਤ ਪਾਣੀ ਵਗਦਾ ਰਹਿੰਦਾ। ਸਾਹਿਬ ਜੀ ਕਹਿਣ ਲੱਗੇ ਨੈਣੀ ਨੀਰ ਅਸਾਰ ਬਹਿ, ਜੇਵਾ ਬਚਨ ਸ਼ੁੱਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੇ, ਹੁਣ ਤਾਂ ਜ਼ਬਾਨ ਵਿੱਚੋਂ ਵੀ ਬੁਢੇਪੇ ਕਰਕੇ ਸ਼ੁੱਧ ਬਚਨ ਨਹੀਂ ਨਿਕਲਦੇ, ਕਿਉਂਕਿ ਬੁਢੇਪੇ ਕਰਕੇ ਤੇਰੀ ਜ਼ਬਾਨ ਵੀ ਜਿਹੜੀ ਏ ਥਿੜਕਣ ਲੱਗ ਪਈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ, ਕੁਝ ਕਹਿੰਦੇ ਸਨ ਤੇਰੀ ਚਾਲ ਤਾਂ ਮੋਰ ਦੀ ਪਹਿਲਾਂ ਦੀ ਤਰ੍ਹਾਂ, ਕਹਿੰਦੇ ਹੁਣ ਭੂੰਡੀ ਚਾਲ ਬਿਰਧ ਭਇਓ ਸੂਝੈ ਨਹੀਂ, ਹੁਣ ਸਮਝ ਕੋਈ ਨੀ ਪੈਂਦੀ, ਭੂੰਡੀ ਚਾਲ ਚਰਨ ਕਰ ਖਿਸਰੈ ਤੁਚਾ ਦੇਹ ਕੁਮਲਾਣੀ, ਹੁਣ ਤਾਂ ਚਮੜੀ ਵੀ ਕੁਮਲਾ ਚੁੱਕੀ ਏ, ਨੇਤਰੀ ਧੁੰਦ ਜਿਹੜੇ ਨੇਤਰ ਨੇ ਇਹਨਾਂ ਵਿਚ ਵੀ ਹਨੇਰਾ ਆਉਣ ਲੱਗ ਪਿਆ, ਕਰਨ ਪੈ ਬਹਿਰੇ ਤਨ ਬੋਲੇ ਹੋ ਗਏ, ਮਨਮੁਖ ਨਾਮ ਨਾ ਜਾਣੀ ਦੇਖ ਤਰਨਾਪੋ ਇਉ ਹੀ ਗਯੋ, ਲਿਓ ਜਰਾ ਤਨ ਜੀਤ ਤੇਰੇ ਤਨ ਨੂੰ ਬੁਢੇਪੇ ਨੇ ਘੇਰ ਲਿਆ। ਇਹੀ ਬਚਨ ਬਾਬਾ ਭਗਤ ਭੀਖਣ ਸਾਹਿਬ ਨੇ ਕੀਤੇ। ਜਦੋਂ ਉਹਨਾਂ ਦੇ ਬਚਨ ਪੜ੍ਹਨੇ ਆ ਤੇ ਉਹ ਵੀ ਕਹਿੰਦੇ ਨੇ, ਨੈਨੋ ਨੀਰ ਬਹਿ ਤਨ ਕੀਣਾ ਭਏ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਣੀ, ਸਾਹਿਬ ਕਹਿਣ ਲੱਗੇ ਬੁਢੇਪੇ ਨੇ ਆ ਕੇ ਘੇਰ ਲਿਆ, ਹੁਣ ਸਮਝ ਕੋਈ ਨੀ ਪੈਂਦੀ ਕਿ ਕੀ ਕਰਾਂ, ਕਿਹੜੇ ਤਰੀਕੇ ਦੇ ਨਾਲ ਮੈਂ ਆਪਣੇ ਆਪ ਨੂੰ ਬਚਾਵਾਂ। ਪਰ ਪਿਆਰਿਓ, ਜਦੋਂ ਜਵਾਨੀ ਦੇ ਦਿਨ ਕਿਸੇ ਨੇ ਮਾਲਕ ਦੀ ਯਾਦ ਵਿਚ ਬਤੀਤ ਕੀਤੇ ਹੋਣ ਤੇ ਜੇ ਬੁਢੇਪੇ ਵਿਚ ਸਰੀਰ ਦੇ ਅੰਗ ਜਵਾਬ ਵੀ ਦੇ ਜਾਣ ਤੇ ਅੰਦਰ ਦੀ ਪ੍ਰੀਤ ਕਦੀ ਵਿਣਸਦੀ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਜੇ ਜਵਾਨੀ ਚਲੀ ਗਈ ਬੁਢੇਪੇ ਨੂੰ ਸਾਂਭ ਲੈ, ਪਿਆਰਿਆ ਅੰਗ ਜਵਾਬ ਦੇ ਜਾਣਗੇ, ਪਰ ਜਿਹਦੇ ਚਰਨਾਂ ਨੂੰ ਤੂੰ ਪ੍ਰੀਤ ਕਰੇਗਾ ਉਸ ਮੇਰੇ ਮਾਲਕ ਨੇ ਕਦੀ ਵੀ ਤੈਨੂੰ ਜਵਾਬ ਨਹੀਂ ਦੇਣਾ। ਤੇ ਸਤਿਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੀਵਨ ਵਿਚ ਬੇਅੰਤ ਐਸੀਆਂ ਉਦਾਹਰਨਾਂ ਮਿਲਦੀਆਂ ਨੇ ਜਿਨ੍ਹਾਂ ਨੇ ਬੁਢੇਪੇ ਵਿਚ ਵੀ ਯਾਦ ਕੀਤਾ, ਭਾਵੇਂ ਤਨ ਤੇ ਇੰਦਰੇ ਤਾਂ ਜਵਾਬ ਦੇ ਗਏ ਪਰ ਅੰਦਰੋਂ ਨੇ ਕਰਨ ਵਾਲਿਆਂ ਨੂੰ ਗੁਰੂ ਨਾਨਕ ਨੇ ਬੁਢੇਪੇ ਵਿਚ ਵੀ ਨਿਵਾਜ ਦਿੱਤਾ। ਜਦੋਂ ਅਸੀਂ ਤੱਕਦੇ ਹਾਂ ਕਿ ਰਾਏ ਭੋਏ ਦੀ ਤਲਵੰਡੀ ਏ, ਚਾਰ ਚੁਫੇਰੇ ਵਣ ਨੇ ਜਾਂ ਕਿਤੇ ਸਾਨੂੰ ਜੰਡ ਨਜ਼ਰ ਆਉਂਦੇ ਨੇ ਤੇ ਇਹਨਾਂ ਵਣਾਂ ਦੇ ਚਾਰ ਚੁਫੇਰੇ ਨਾ ਦੂਰ ਦੂਰ ਤੱਕ ਮਨੁੱਖ ਬੈਠੇ ਨੇ, ਕਿਸੇ ਨੇ ਆਪਣੇ ਹੱਥ ਵਿਚ ਤਲਵਾਰ ਪਕੜੀ ਏ, ਕਿਸੇ ਨੇ ਤੀਰ ਕਮਾਨ ਪਕੜਿਆ, ਕਿਸੇ ਨੇ ਆਪਣੇ ਹੱਥ ਵਿਚ ਨੇਜਾ ਪਕੜਿਆ ਤੇ ਇਹਨਾਂ ਦੇ ਪਹਿਰੇ ਦੇ ਵਿਚਕਾਰ ਨਾ ਇੱਕ ਮੰਜਾ ਡਿੱਠਾ, ਉਸ ਮੰਜੇ ਦੇ ਉੱਪਰ ਇੱਕ ਬਜ਼ੁਰਗ ਪਿਆ ਤੇ ਉਹ ਬਜ਼ੁਰਗ ਕਦੀ ਉੱਚ ਬੈਠਦਾ ਹੈ, ਕਦੀ ਉਹ ਫਿਰ ਮੰਜੇ ਤੇ ਲੇਟ ਜਾਂਦਾ ਹੈ ਤੇ ਉਹਦੇ ਨੇਤਰ ਜਿਹੜੇ ਨੇ ਉਹਨਾਂ ਨੂੰ ਨਜ਼ਰ ਘੱਟ ਆਉਂਦਾ, ਕੇਸ ਉਹਦੇ ਦੁੱਧ ਵਰਗੇ ਚਿੱਟੇ ਹੋ ਚੁੱਕੇ ਨੇ ਤੇ ਜਦੋਂ ਉਹ ਤੁਰਦਾ ਉਦੋਂ ਵੀ ਕਿਸੇ ਦਾ ਸਹਾਰਾ ਲੈ ਕੇ ਜਾਂ ਕਿਸੇ ਡਗੋਰੀ ਦੇ ਆਸਰੇ ਤੁਰਦਾ ਤੇ ਜਦੋਂ ਬੈਠਦਾ ਅੱਖਾਂ ਵਿਚ ਪਾਣੀ ਭਰ ਲੈਂਦਾ ਤੇ ਨੇਤਰਾਂ ਨਾਲ ਦੇਖਦਾ ਦੂਰੋਂ ਤੇ ਆਵਾਜ਼ ਦੇਖ ਕੇ ਪੁੱਛਦਾ, ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਕੀ ਕਿਤੇ ਦੂਰੋਂ ਮੇਰਾ ਗੁਰੂ ਨਾਨਕ ਆਉਂਦਾ ਦਿਸਦਾ ਪਿਆ, ਬੁਢੇਪਾ ਉਹਦੇ ਤੇ ਵੀ ਆਇਆ। ਮੈਂ ਅਰਜ਼ ਕਰ ਰਿਹਾ ਜੇ ਮਨਾ ਤੂੰ ਜਵਾਨੀ ਦੇ ਦਿਨ ਸਾਂਭ ਲਏ ਨੇ ਤੇ ਬੁਢੇਪੇ ਵਿਚ ਮੇਰੇ ਗੁਰੂ ਨੂੰ ਤੂੰ ਪ੍ਰੀਤ ਕਰੇ ਤੇ ਸਤਿਗੁਰੂ ਤੇਰੀ ਪ੍ਰੀਤ ਦੀ ਕੀਮਤ ਦੇਣਗੇ, ਸਾਹਿਬ ਤੇਰੇ ਪ੍ਰੀਤ ਦੀ ਕਦਰ ਜਾਣਦੇ ਨੇ। ਕਹਿੰਦੇ ਨੇ ਜਦੋਂ ਉਹ ਬੈਠਦਾ ਹੈ ਇੰਤਜ਼ਾਰ ਕਰਦਾ ਹੈ ਤੇ ਇੰਨੀ ਦੇਰ ਨੂੰ ਕੀ ਤੱਕਦਾ ਹੈ ਕਿ ਸਾਹਮਣਿਓ ਦੋ ਘੋੜਿਆਂ ਨਾਲ ਜੁੜਿਆ ਹੋਇਆ ਇੱਕ ਰੇੜਾ ਆਉਂਦਾ ਤੇ ਉਸ ਰੇੜੇ ਵਿਚ ਕੋਈ ਹੋਰ ਨਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਏ। ਜਦੋਂ ਉਹ ਉਤਰਦੀ ਏ ਤੇ ਇਹ ਬਜ਼ੁਰਗ ਨੂੰ ਕੋਈ ਦੱਸਦਾ, ਰਾਏ ਜੀ ਕੋਈ ਹੋਰ ਨਹੀਂ ਬਜ਼ੁਰਗ ਇਸ ਪਿੰਡ ਦਾ ਮਾਲਕ ਏ, ਰਾਏ ਜੀ ਦੇਖੋ ਗੁਰੂ ਨਾਨਕ ਸਾਹਿਬ ਦੀ ਭੈਣ ਬੇਬੇ ਨਾਨਕੇ ਆਈ ਏ ਤੇ ਉੱਠਦਾ ਮੰਜੇ ਤੋਂ ਤੇ ਬੇਬੇ ਨਾਨਕੀ ਰੇੜੇ ਤੋਂ ਉਤਰ ਪੈਂਦੀ ਏ ਤੇ ਇਹ ਰਾਏ ਬੁਲਾਰ ਕਹਿੰਦਾ, ਆ ਬੇਬੇ ਤੂੰ ਗੁਰੂ ਨਾਨਕ ਦੀ ਪਿਆਰੀ ਭੈਣ ਏ, ਦੱਸ ਖਾਂ ਮੈਂ ਕਿੰਨੇ ਦਿਨਾਂ ਦਾ ਸਵੇਰੇ ਆਉਂਦਾ ਵਾਂ ਸ਼ਾਮ ਤੱਕ ਵਣਾਂ ਵਿਚ ਬੈਠਣਾ ਵਾਂ ਕਿ ਮੇਰਾ ਗੁਰੂ ਨਾਨਕ ਆਏਗਾ, ਮੈਨੂੰ ਇੰਜ ਲੱਗਦਾ ਹੁਣ ਮੇਰੇ ਕੇਸ ਵੀ ਚਿੱਟੇ ਨੇ, ਦੇਖ ਮੇਰਾ ਤਨ ਵੀ ਬੁਢੇਪੇ ਨੇ ਖਾ ਲਿਆ, ਹੁਣ ਤਾਂ ਕੰਧੀ ਉੱਤੇ ਰੁਕੜਾ, ਪਤਾ ਨੀ ਕਦੋਂ ਮੌਤ ਨੇ ਆ ਜਾਣਾ ਤੇ ਸੋਚਣਾ ਵਾਂ ਕਿ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਜੇ ਕਿਤੇ ਗੁਰੂ ਨਾਨਕ ਆ ਜਾਏ ਤੇ ਮੈਂ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਵਾਂ। ਇਹ ਗੱਲ ਬਾਬਾ ਫਰੀਦ ਸਾਹਿਬ ਨੇ ਕਹੀ, ਕਹਿਣ ਲੱਗੇ ਦੇਖ ਮਣਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਪਲੀਆਂ ਦਰ ਤੇ ਚਿੱਟੀਆਂ ਹੋ ਗਈਆਂ ਸਫੇਦ ਹੋ ਗਈਆਂ, ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਕਹਿਣ ਲੱਗੇ ਰੇਮਨ ਗੈਲੇ ਬਾਵਲੇ ਮਾਣੇ ਕਿਆ ਰਲੀਆਂ, ਤਾਂ ਹੀ ਬਾਬਾ ਫਰੀਦ ਸਾਹਿਬ ਨੇ ਬਾਣੀ ਵਿੱਚ ਕਿਹਾ ਸੀ, ਕਹਿਣ ਲੱਗੇ ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਇਆ। ਕਹਿਣ ਲੱਗੇ ਹੁਣ ਤਾਂ ਇਹ ਸ਼ਾਖਾਂ ਵੀ ਪੱਕ ਚੁੱਕੀਆਂ ਨੇ, ਸਾਖ ਪਕੰਦੀ ਆਇਆ। ਕਹਿਣ ਲੱਗੇ ਹੋਰ ਕਰੇਂਦੀ ਵਨ, ਹੁਣ ਤਾਂ ਤਨ ਦੀ ਜਿਹੜੀ ਟਾਣੀ ਇਹਦਾ ਰੰਗ ਵੀ ਤਬਦੀਲ ਹੋ ਚੁੱਕਾ ਹੈ। ਕਹਿਣ ਲੱਗੇ ਕਿਤੇ ਗੁਰੂ ਨਾਨਕ ਦੀ ਦਸ ਹੈ, ਬੇਬੇ ਨੇ ਕੇਵਲ ਨੇਤਰਾਂ ਵਿੱਚ ਨੀਰ ਭਰਿਆ, ਕੁਝ ਬੋਲ ਕੇ ਦੱਸਿਆ ਨਹੀਂ। ਦਿਨ ਲੰਘ ਗਿਆ, ਦੂਜਾ ਦਿਨ ਫਿਰ ਆਇਆ ਤੇ ਇੰਤਜ਼ਾਰ ਕਰਦਾ ਤੇ ਸਾਹਮਣੇ ਦੋ ਮਨੁੱਖਾਂ ਦਾ ਝੋਲਾ ਪਿਆ, ਇਹ ਕੋਈ ਹੋਰ ਨਹੀਂ। ਜਦੋਂ ਨੇੜੇ ਆਏ ਨੇ ਤੇ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖ ਨੇ, ਇੱਕ ਭਗੀਰਥ ਏ ਦੂਜਾ ਮਨਸੁਖ ਏ, ਤੇ ਰਾਏ ਬੁਲਾਰ ਪੁੱਛਦਾ ਗੁਰੂ ਨਾਨਕ ਦੇ ਸਿੱਖੋ ਉਸ ਦੇ ਚਰਨਾਂ ਦੇ ਭਵਰਿਓ, ਕਿਤੇ ਗੁਰੂ ਨਾਨਕ ਸਾਹਿਬ ਦੇ ਆਉਣ ਦੀ ਦੱਸ ਪਈ? ਤੇ ਅੱਗੋ ਉੱਤਰ ਮਿਲਦਾ, ਨਹੀਂ ਰਾਏ ਜੀ, ਅੱਜ ਸਵੇਰੇ ਜਦੋਂ ਸਿਮਰਨ ਵਿੱਚ ਬੈਠੇ ਸਨ ਅੰਦਰ ਨੂੰ ਖਿੱਚ ਪਈ ਤੇ ਉਸ ਖਿੱਚ ਨੇ ਸਾਨੂੰ ਤਲਵੰਡੀ ਵੱਲ ਨੂੰ ਤੋਰ ਦਿੱਤਾ। ਅਸੀਂ ਤਾਂ ਗੁਰੂ ਨਾਨਕ ਦੀ ਅੰਦਰ ਦੀ ਖਿੱਚ ਨੂੰ ਲੈ ਕੇ ਤਲਵੰਡੀ ਵਿੱਚ ਪਹੁੰਚ ਗਏ, ਸ਼ਾਇਦ ਗੁਰੂ ਨਾਨਕ ਇੱਥੇ ਪਹੁੰਚ ਗਏ ਹੋਣ। ਅੱਜ ਦਾ ਦਿਨ ਵੀ ਲੰਘਿਆ, ਤੀਸਰਾ ਦਿਨ ਆਇਆ ਤੇ ਭਾਈ ਵੀਰ ਸਿੰਘ ਲਿਖਦੇ ਨੇ ਅੱਜ ਫਿਰ ਇੱਕ ਝੌਲਾ ਪਿਆ ਤੇ ਕੀ ਤੱਕਦੇ ਨੇ, ਇੱਕ ਮਨੁੱਖ ਤੁਰਿਆ ਆਉਂਦਾ, ਉਹਦੇ ਮੋਢੇ ਤੇ ਬਸਤਰ ਏ, ਤੇ ਜਦੋਂ ਨੇੜੇ ਆਇਆ ਕੋਈ ਹੋਰ ਨਹੀਂ, ਇਹ ਐਮਨਾਬਾਦ ਦਾ ਰਹਿਣ ਵਾਲਾ ਭਾਈ ਲਾਲੋ ਤੁਰਿਆ ਆਉਂਦਾ ਤੇ ਪੁੱਛਦਾ ਰਾਏ ਬੁਲਾਰ ਕਿ ਮੇਰਾ ਗੁਰੂ ਨਾਨਕ ਦੀ ਕੋਈ ਦੱਸ ਪਈ ਏ? ਤੇ ਅੱਗੋ ਉੱਤਰ ਮਿਲਦਾ, ਨਹੀਂ ਰਾਏ ਜੀ, ਅੱਜ ਜਦੋਂ ਅੰਮ੍ਰਿਤ ਵੇਲੇ ਸਿਮਰਨ ਵਿੱਚ ਬੈਠਾ ਸਨ ਤੇ ਗੁਰੂ ਕੀ ਬਾਣੀ ਪੜ੍ਹਦਾ ਸਾਂ ਤੇ ਉਸ ਵਕਤ ਧਿਆਨ ਜੁੜ ਗਿਆ ਤੇ ਧਿਆਨ ਵਿੱਚ ਇੰਜ ਪ੍ਰਤੀਤ ਹੋਇਆ ਜਿਵੇਂ ਮੇਰਾ ਗੁਰੂ ਨਾਨਕ ਰਾਏ ਤੇਰੀ ਤਲਵੰਡੀ ਦੀਆਂ ਗਲੀਆਂ ਵਿੱਚ ਟਹਿਲਦਾ ਪਿਆ। ਸਿਮਰਨ ਵਿੱਚ ਖਿੱਚ ਪਈ ਤੇ ਉਹ ਬਜ਼ੁਰਗ ਨੇ ਇੱਕ ਗੱਲ ਕਹੀ ਬੜੇ ਕਮਾਲ ਦੀ, ਕਹਿੰਦਾ ਮੇਰੇ ਮਾਲਕਾ, ਤਨ ਦੇ ਇੰਦਰੇ ਜਵਾਬ ਦੇ ਚੁੱਕੇ ਨੇ ਪਰ ਅੰਦਰ ਦੀ ਪ੍ਰੀਤ ਨੂੰ ਪਾਲੇਗਾ। ਦੇਖ, ਮੈਨੂੰ ਇੱਕ ਯਕੀਨ ਹੋ ਗਿਆ ਕਿ ਜਦੋਂ ਅੰਬਾਂ ਨੂੰ ਬੂਰ ਪੈਂਦਾ ਤੇ ਕੋਇਲਾਂ ਮਿੱਠੇ ਗੀਤ ਆਲਾਪਦੀਆਂ ਨੇ, ਜਦੋਂ ਬਸੰਤ ਦੀ ਰੁੱਤ ਆਉਂਦੀ ਏ ਮੇਰੇ ਮਾਲਕਾ, ਉਦੋਂ ਠੰਡੀ ਸਮੀਰ ਵਗਦੀ ਏ। ਜਦੋਂ ਕਿਤੇ ਮੇਰੇ ਮਾਲਕਾ ਸਰਦੀ ਦੀ ਰੁੱਤ ਆਉਂਦੀ ਏ ਤੇ ਕੂੰਜਾਂ ਉਸ ਤੋਂ ਪਹਿਲਾਂ ਆ ਜਾਂਦੀਆਂ ਨੇ। ਹੁਣ ਮੈਨੂੰ ਇੱਕ ਸਮਝ ਪੈ ਗਈ, ਜਦੋਂ ਮੀਂਹ ਪੈਣਾ ਹੋਵੇ ਤੇ ਬੱਦਲ ਹੋਵੇ ਗੱਜਦਾ, ਮੀਂਹ ਤੋਂ ਪਹਿਲਾਂ ਠੰਡੀ ਹਵਾ ਆਉਂਦੀ ਏ, ਉਹ ਹਵਾ ਇਸ ਚੀਜ਼ ਦੀ ਪ੍ਰਤੀਕ ਏ ਕਿ ਇੰਤਜ਼ਾਰ ਕਰ ਕਿ ਇਸ ਹਵਾ ਤੋਂ ਬਾਅਦ ਮੀਂਹ ਜ਼ਰੂਰ ਆਵੇਗਾ। ਮੇਰੇ ਮਾਲਕਾ, ਕੋਇਲਾਂ ਦੇ ਗੀਤ ਇਸ ਕਰਕੇ ਕਿਉਂਕਿ ਅੰਬਾਂ ਨੂੰ ਗੂਰ ਪੈ ਗਿਆ, ਠੰਡੀ ਸਮੀਰ ਇਸ ਕਰਕੇ ਕਿ ਸੌਣ ਦੇ ਬੱਦਲਾਂ ਵਿੱਚ ਹੁਣ ਮੀਂਹ ਵਰਸਣਾ, ਬਸੰਤ ਦੀ ਰੁੱਤ ਤੋਂ ਪਹਿਲਾਂ ਫੁੱਲਾਂ ਨੂੰ ਜਦੋਂ ਮਹਿਕਣਾ, ਜਦੋਂ ਖਿੜਨਾ, ਹਵਾ ਜਿਹੜੀ ਏ ਉਹ ਆਪਦੀ ਸੁਖਦਾਈ ਬਣਦੀ ਏ। ਇਸੇ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ, ਮੈਨੂੰ ਸਮਝ ਪੈ ਗਈ ਏ ਆਹ ਜਿਹੜੀਆਂ ਨਾਮ ਜਪਣ ਵਾਲੀਆਂ ਕੂੰਜਾਂ ਆ ਗਈਆਂ ਨੇ ਨਾ, ਇਹ ਇਸ ਚੀਜ਼ ਦੀਆਂ ਪ੍ਰਤੀਕ ਨੇ ਕਿ ਗੁਰੂ ਨਾਨਕ ਠੰਡ ਲੈ ਕੇ ਜ਼ਰੂਰ ਆ ਰਹੇ। ਆਸ ਕਰਕੇ ਬਹਿ ਗਿਆ, ਪਿਆਰਿਓ, ਜਿਨ੍ਹੇ ਜਵਾਨੀ ਵਿੱਚ ਬੁਢੇਪੇ ਵਿੱਚ ਵੀ ਕਿਤੇ ਮਾਲਕ ਨੂੰ ਸਾਂਭ ਲਿਆ, ਹਜ਼ੂਰ ਨੇ ਤਾਂ ਹੀ ਤਾਂ ਅੰਮ੍ਰਿਤਮਈ ਬਾਣੀ ਵਿੱਚ ਕਿਹਾ, ਗੁਰੂ ਸਾਹਿਬ ਕਹਿੰਦੇ ਨੇ ਰਹਿਣ ਗਈ ਜੇ ਜਵਾਨੀ ਦੇ ਦਿਨ ਚਲੇ ਗਏ ਤੇ ਘਬਰਾ ਨਾ, ਮਤ ਦਿਨ ਪੀ ਜਾਏ ਕਿਤੇ ਭਲਿਆ, ਜਿਹੜਾ ਆ ਬੁਢੇਪੇ ਦਾ ਦਿਨ ਆਇਆ ਇਹਨੂੰ ਤੂੰ ਵਿਅਰਥ ਨਾ ਗਵਾ ਦੇਈ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਵੱਧ ਬੈਠੇ ਆਏ, ਹੁਣ ਜੇ ਚਿੱਟੇ ਕੇਸਾਂ ਦਾ ਸਮਾਂ ਹੈ ਹੁਣ ਤੂੰ ਮਾਲਕ ਨੂੰ ਯਾਦ ਕਰ ਲੈ। ਜਿੰਨੇ ਬਿਰਧ ਅਵਸਥਾ ਵਿੱਚ ਵੀ ਮਾਲਕ ਨੂੰ ਚੇਤੇ ਕੀਤਾ, ਜਦੋਂ ਅੱਜ ਟਿਕਿਆ ਤੇ ਗੁਰੂ ਨਾਨਕ ਸਾਹਿਬ ਵੀ ਪਹੁੰਚੇ ਨੇ ਤੇ ਉੱਚੀ ਸਾਰੀ ਆਵਾਜ਼ ਦੇਖ ਕੇ ਕਿਸੇ ਨੇ ਕਿਹਾ, ਰਾਏ ਜੀ ਆਹ ਤੇਰਾ ਗੁਰੂ ਨਾਨਕ ਵੀ ਆ ਗਈ। ਮੰਜੇ ਤੋਂ ਉੱਠ ਕੇ ਅੱਗੇ ਦੌੜਿਆ, ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਣਾ ਚਾਹਿਆ ਤੇ ਚਰਨਾਂ ਤੇ ਡਿੱਗ ਪਿਆ। ਸਾਹਿਬ ਕਹਿਣ ਲੱਗੇ, ਰਾਏ ਜੀ ਤੁਸੀਂ ਤਾਂ ਇਸ ਪਿੰਡ ਦੇ ਮਾਲਕ ਹੋ। ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ, ਕਹਿਣ ਲੱਗਾ, ਸਤਿਗੁਰੂ ਮੈਨੂੰ ਹੁਣ ਮੌਤ ਆਉਣੀ ਏ ਤੇ ਕਿਰਪਾ ਕਰ ਮੇਰੇ ਮਰਨ ਤੋਂ ਪਹਿਲਾਂ ਇਸ ਵਡਿਆਈ ਨੂੰ ਮਰ ਲੈਂਦੇ, ਜਿਹੜੀ ਮੈਂ ਇਹ ਆਸ ਕਰਕੇ ਬੈਠਾ ਮੈਂ ਇਸ ਪਿੰਡ ਦਾ ਮਾਲਕ ਹਾਂ, ਇਸ ਵਡਿਆਈ ਨੂੰ ਮਰਨ ਤੋਂ ਪਹਿਲਾਂ ਮਰ ਲੈਂਦੇ। ਦੇਖ ਮੇਰੇ ਤਨ ਦੇ ਇੰਦਰੇ ਜਵਾਬ ਦੇ ਗਏ, ਨੇਤਰਾਂ ਦੀ ਜੋਤ ਖਤਮ ਹੋ ਗਈ, आवाज खत्म हो गई, मेरे कन्ना विच सुनदी ताकत खत्म हो गई, हे मेरे मालक मेरे पैरां विच तुरन दी समर्था खत्म हो गई। पर गुरु नानक साहब कहिंदे ने राय दी की होया, जे तन नूं बुढ़ेपे ने खा लिया पर अंदर ता उसे तरह निहू नवेला, अंदर ता मालक दे चरणा नाल जुड़िया होया, इस करके तेरा बुढ़ेपा भी सुखदाई है। सतगुरु गुरु अमरदास जी ने ताई ता अमृतमय बाणी विच कहा सी, कहन लगे प्यारिया जे बुढ़ेपा आ गया ते ओ गुरमुख तन करके भावे बुढ़ेपा पर सुरत करके कदी बुढ़े नहीं हुंदे, जिन्हां दा अंदर दा निहू मालक दे चरणा नाल पै जांदा। बाबा गुरु अमरदास ने ताई बचन कीता, गुरमुख बुढ़े कदे नहीं, जिन्हां अंतर सुरत ज्ञान, जिन्हां दी अंदर दी सुरत शब्द नाल जुड़ी है, जेड़े अंदरों नाम नाल टिक गए ने, जिन्हां ने अंदरों मालक दे चरणा नालों कदी निहू नहीं तोड़िया। सतगुरु गुरु तेग बहादुर जी कह रहे ने, तरनापो इयो ही गयो, हे प्राणी देख तेरे जवानी दे दिन एवें चले गए ने। साहब जी कहन लगे, जरा जेड़ा हुण बुढ़ेपा तेरे ते आ गया है, तरनापो इयो ही गयो, लियो जरा तन जीत, तेरे तन नू बुढ़ेपे ने जित लिया है, इन्हें तेरे तन ते कब्जा कर लिया है। ते सतगुरु कहिंदे ने, कहो नानक भज हर मना, हे मेरे मना तू उस हरी दे नाम नू जप। एदा मतलब सतगुरु ने एक रमज पाई इस शलोक अंदर, क्योंकि इन्हां दोनों शलोकां दी व्याख्या जिहड़ी है मिलके करनी पएगी। साहिब कहिंदे ने बुढ़ेपा आ गया, जवानी चली गई, पर नाल कहिंदे ने घबरा ना, जे बुढ़ेपा आ गया ते अजे भी मेरे मना तू उस वाहिगुरु दे नाम नू जप लै। कहो नानक भज हर मना, औद जात है बीत, देख हुण उम्र तेरे कोलो निकलदी पई है, तू अजे भी उस मालक दे नाम नू जप लै। पर जे बुढ़ेपे विच भी नहीं जपदा ते साहिब कहिंदे ने बिरद भयो सूझै नहीं, हुण बुढ़ेपा आ गया कुछ समझ नहीं पैंदी, ते बुढ़ेपे तो बाद की काल पहुंचो आन, हुण ता इस तो बाद मौत ने तेरे दरवाजे ते आउणे, मौत ने तेरे तन ते कब्जा करने, ते किन्ना चंगा होवे तू बुढ़ेपे विच मालक दे चरणा नाल जुड़ जा। ते जेड़े जुड़े सन जे गागर चोके भी आउंदा है ते अचनचेत डिग पैंदे ने, ते गुरु अंगद साहिब नू कहिंदे ने दातिया हुण ता तानू बुढ़ेपे ने खा लिया है, पानी दी भरी गागर मैं जमीन ते डिग पिया। ते मेरे गुरु अंगद साहिब कहिंदे ने, बाबा अमरदास तुसी डिगे नहीं, हुण ता फल पक चुका है, मैं फले हुए पक्के हुए फल नू मालक दे घर विच प्रवान करा देने। सतगुरु कह रहे ने, देख बुढ़ेपे विच उस मालक नू जप, पर बुढ़ेपे तो बाद जेड़ा समा आउणा ओ मौत दा आउणा। बाबा फरीद साहिब ने खास करके बुढ़ेपे दा जिक्र करदिआं कहा, कहन लगे वेख फरीदा जेठिया दाढ़ी होई भूर, अगो नेड़ा आया पिछे रहा दूर, जवानी दे दिन पिछे चले गए हुण ता अगा नेड़े आ गया, मौत दा समा आ गया ते किन्ना कु नेड़े आ गया। हजूर ने कृपा करके बाणी विच बचन कीते ने, कहन लगे सो दिन आवन लागा, काल पहुंचो आन, सो दिन आवन लागा, मात पिता भाई सुत बनता कहो। कहन लगे हुण ओ दिन नेड़े आ गया, मात पिता भाई सुत बनता कहो कहू है कांका, ओ किन्ना कु दिन नेड़े आ गया। साहिब कहिंदे ने मम सर मुवे अजराइल ग्रफ्ते, मेरे सिर दे केसां नू मौत ने पकड़िया, इन्ना कु दिन नेड़े आ चुका है। साहिब कहिंदे ने के देख हुण हारी नाहे ना डडरी, पक्की वडन हार, काल पहुंचो आन, मौत वाला समा बिल्कुल नेड़े आ गया। साहिब कहिंदे ने कहो नानक नर बावरे, बावरे दर से झले, ओ झले मनुखा ओ गाफल बंदिया। साहिब जी कहिंदे ने क्यों ना भजै भगवान, जदों दिसदा पै के मौत नेड़े पई आउंदी है, तू क्यों उस मालक दा सिमरन नहीं करदा, क्यों उस मालक नू याद नहीं करदा पिया। एदा मतलब गुरु तेग बहादुर जी कह रहे ने, जवानी दे दिन लंघ गए ने, बुढ़ेपा आ गया ते हुण तू मालक दे नाम नू जप लै, बुढ़ेपे तो बाद तेरे नेड़े मौत ने आउणा, ते जे मौत नू नेड़े समझ के तू नाम नहीं जपदा ते तेरे नालो कमला तेरे नालो झला केड़ा इंसान है, जेड़ा मौत नू ताके उस मालक दे चरणा नाल अजे जुड़िया नहीं। पर प्यारियो जे ए भी समा सांभिया जाए, श्रीमान भाई गुरदास होरां ने बड़े कमाल दे बचन कहे ने। ओ कहिंदे ने जे बुढ़ेपे दे कुछ दिन सांभना ए भी चंगी गल है, ते वैसे मालक दी कृपा दा कोई पता नहीं केड़ी घड़ी ओने बख्श दा मीह वरसा देने। भाई गुरदास होरां ने एक बचन कीता है, कहिंदे ने दरिया पानी दा भर के वगदा पे ते बेड़ी विच समान है ते लोग किश्ती दे विच बैठे ने समान नूं सांभ के, ते भाई साहब कहिंदे ने ओह बेड़ी लग पई डोलन, पानी दी घुम्मण केरी आई बेड़ी लगी डुब्बण, ते भाई गुरदास कहिंदे ने एक कम कर, जे सारा कुछ नहीं ना बचदा अपने तन दे नाल जिन्ना कुछ तू बचा सकना इन्ना कुछ बचा ला, ए तेरे नफे दा, सारे डुब्बण नालों कुछ जे बच जाए चंगा है, ते जो कुछ बच जाएगा ए भला है। ते सतगुरु दा सिख समझा रहा है तेरी जिंदगी दी बेड़ी इस संसार समुंदर दे विच डुब गई है, बचपन चला गया है जवानी चली गई। ओ सजना जेड़े बुढ़ेपे दे चार साल रहिंदे ने जां जिन्ने सवास ने घटो घट इन्हां नूं बचाला है, डुबदी बेड़ी विचों जो कुछ बच जाए यही नफे दा। उन्हां ने दूसरी गल कही, कहन लगे घर नूं चोर छड्डण आ गए ने, लुट्टण आ गए ने, ते घर लुट्टिया जांदा है, ते कहिंदे किन्ने चंगे ओ लोक ने जेड़े रात नूं जाग के घर नूं बचा लैंदे ने। हुण चोर घर नूं लुटदे पए ने, कन्नां विच खड़ाक भी सुनाई दिता है, ते फिर भी गाफल होके सुता रहे। ते भाई गुरदास कहिंदे ने जे आवाज सुनाई दे गई है ना, जेड़ी सुत्या रात लंघ गई ओनू छड़ दे, जे हुण समझ पै गई ये खड़ाक आवाज तेनू सुनाई देगी हुणी जाग पो, घटो घट चोरां तो कुछ ना कुछ तां बचा लै। ओ कहन लगे प्यारिया तेरी जिंदगी जेड़ी जवानी दी रात लंघ गई सुत्या, चल कोई गल नहीं, तेरे अंदर पांच चोर ने तेरे घर नूं लुटदे पए ने, जेड़े दिन तू हंकार दी माया दी नींद भी सुता सै ओ दिन निकल गए, घबरा ना, जे हुणी तैनू गुरु दी समझ पै गई है कि मेरे अंदर नूं वकारा ने खा लिया, आ जेड़ी चार दिन जिंदगी घटो घट हुण तां घर नूं बचा लै, हुण तां इन्हां चोरां तों तू बच जाए। ते भाई गुरदास ने तीसरी उदाहरण दिती, कहन लगे घर नूं लग जाए अग ते हुण रोई ना जा, जे घर नूं अग लग गई ते सियाणप तों कम लै, जेड़ा सड़ गया ओदे वल झाती ना मार, जेड़ा कुछ अजे अग लगण तों बचया है उस नूं घर विचों कढ के दूर लै जा, घटो घट ओ तां अग तों बच जाए। कहन लगे तेरी जिंदगी एक घर दी तरह है, तेरी जिंदगी एक बेड़ी दी तरह है, जिवें बेड़ी डुबदी है जो बचदा है बचा लै, घर नूं चोर लगदे ने जे जाग आ जाए तां बचा लै, घर नूं अग लगे ते जेड़ा समान बचदा है ओनू बचा लै। इसे तरह सजना जेड़े दिन निकल गए ओ ना चेते कर, जेड़े चार दिन रहिंदे ने इन्हां नूं घटो घट तू ना विजुड़ लै। भाई साहब ने बचन कीते, कहन लगे जैसे नाओ बूढ़त जोई बचै सोई भलो, बूढ़ गयो पाछै कस बस ना बसात है। कहन लगे जैसे चोर लागे जागे जोई बचो सोई पड़े, सोए रह रीतो कर देखा उठ प्रभात है। ते भाई साहब कहिंदे जैसे घर लागे आग जोई बचे सोई पड़ो, जरा बुझे पाछे कस बस ना बसात है। अखीर विच कहन लगे प्यारिया अंतकाल गुर चरण शरण आवे पावे मोक पदवी नात्र मिलात है, जे अंतले समय जेड़े चार दिन है ना ए भी जे तू गुरु के चरणा में जोड़ लै ते तेरा समा जेड़ा ओ सफल हो जाएगा। आओ गुरु तेग बहादुर जी दे बचन पल्ले बन लईए, जे जवानी लंघ गई बुढ़ेपे नूं सांभ लईए, क्योंकि बुढ़ेपे दे विच भी जे नाम ना ना जपिया ते साहिब ने फिर शब्द वरत्या बावरे फिर मनुख झलै, गुरु तेग बहादुर मेहर करन इनिया को बेनतियां प्रवान करनियां, बोल दिया हुईयां बेअंत बेअंत भुला बख्श देनियां। सतगुरु गुरु तेग बहादुर जी दी बाणी किते साडे हिरदे विच भी टिक जाए, आपां भी गुरदेव दे बचना नूं अपनी जिंदगी अंदर कमा लईए। वाहिगुरु जी का खालसा, वाहिगुरु जी की फतेह।